ਸ਼ਬਦ ਪ੍ਰਾਰੰਭ ਕਰਦੇ ਨੇ ਸਤਿਗੁਰੂ ਮਹਾਰਾਜ ਗਾਉੜੀ ਚੇਤੀ ਮਹੱਲਾ ਪਹਿਲਾ। ਗਾਉੜੀ ਦੀਆਂ ਨੌ ਜਾਤੀਆਂ ਹਨ ਕੁੱਲ, ਉਹਨਾਂ ਦੇ ਵਿੱਚੋਂ ਇਹ ਚੇਤੀ ਗਾਉੜੀ ਹੈ। ਗਾਉੜੀ ਚੇਤੀ, ਜਿਵੇਂ ਗਾਉੜੀ ਦੀਪ ਕੀ ਆਉਂਦਾ ਹੈ, ਇਸੇ ਤਰ੍ਹਾਂ ਹੀ ਗਾਉੜੀ ਚੇਤੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਮਹਾਰਾਜ ਫਰਮਾਉਂਦੇ ਨੇ, ਹੇ ਮਨਾ ਤੂੰ ਪਾਪ ਪਿਆਰਿਆ, ਅਵਰ ਜਿਹੜੇ ਹੋਰ ਕਾਮ ਕ੍ਰੋਧ ਆਦਿਕ ਪੰਜ ਵੈਰੀ ਨੇ, ਇਹ ਪੰਜ ਜਾਣੇ ਹਨ। ਹਮ ਏਕ ਜਨਾ, ਮੈਂ ਇਕੱਲਾ ਜਾਣਾ ਹੀ ਹਾਂ, ਇਕੱਲਾ ਮਨੁੱਖ ਹਾਂ। ਉਹਨਾਂ ਪੰਜਾਂ ਵੈਰੀਆਂ ਤੋਂ ਮੈਂ ਆਪਣੇ ਘਰ ਸਰੀਰ ਨੂੰ ਅਤੇ ਬਾਹਰ ਤੋਂ ਭਾਵ ਇੰਦਰੀਆਂ ਨੂੰ ਕਿਵੇਂ ਸਾਂਭ ਕੇ ਰੱਖਾਂ, ਕਿਉਂਕਿ ਇਹ ਬੜੇ ਭਿਆਨਕ ਕਿਸਮ ਦੇ ਦੈਂਤਾਕਾਰ ਹਨ। ਗੁਪਤ ਰੂਪ ਦੇ ਵਿੱਚ ਇਹ ਮੇਰੇ ਸਰੀਰ ਦੇ ਉੱਤੇ, ਜਿਵੇਂ ਮਰੇ ਹੋਏ ਬੰਦੇ ਨੂੰ ਇੱਲਾਂ ਗਿਲਜਾਂ ਖਾ ਜਾਂਦੀਆਂ ਨੇ, ਜਿਉਂਦੇ ਹੋਏ ਬੰਦੇ ਨੂੰ ਇਹ ਕਾਮ ਕ੍ਰੋਧ ਖਾ ਜਾਂਦੇ ਨੇ। ਜਿਉਂਦੇ ਜੀ ਬੰਦੇ ਦਾ ਸਰੀਰ ਖਤਮ ਕਰ ਦਿੰਦੇ ਨੇ। ਇਹਨਾਂ ਦਾ ਹਮਲਾ ਸਾਡੇ 'ਤੇ ਹੁੰਦਾ ਹੀ ਰਹਿੰਦਾ ਹਰ ਵਕਤ। ਬਾਹਰ ਹੈ ਲੁੱਟ ਹੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਇਹ ਨਿੱਤੀ ਸਾਨੂੰ ਮਾਰਦੇ ਨੇ ਧੱਕਿਆਂ ਨਾਲ ਹੀ। ਸਾਨੂੰ ਚੰਗੇ ਭਲੇ ਬੈਠੇ ਹੁੰਦੇ ਹਾਂ, ਧੱਕੇ ਨਾਲ ਹੀ ਐਵੇਂ ਵਿਸ਼ਿਆਂ ਵਿਕਾਰਾਂ ਵੱਲ ਸਾਡੇ ਮਨ ਨੂੰ ਪ੍ਰੇਰਨਾ ਦਿੰਦੇ ਰਹਿੰਦੇ ਨੇ, ਕਿਉਂਕਿ ਇਹਨਾਂ ਨੇ ਸਾਡੇ ਮਨ ਦੇ ਉੱਤੇ ਕਾਬੂ ਪਾਇਆ ਹੋਇਆ। ਇਹ ਮਨ ਦੇ ਰਾਹੀਂ ਫਿਰ ਕਈ ਪ੍ਰਕਾਰ ਦੀਆਂ ਗਲਤੀਆਂ ਜੀਵ ਪਾਸੋਂ ਕਰਵਾਉਂਦੇ ਨੇ। ਚੰਗੇ ਤਕੜੇ ਹਨ ਮਨ ਨਾਲੋਂ ਵੀ ਕਾਬੂ ਪਾ ਕੇ ਸਾਡੇ 'ਤੇ। ਸਤਿਗੁਰੂ ਮਹਾਰਾਜ ਫਰਮਾਉਂਦੇ, ਇਹਨਾਂ ਦਾ ਹੁਣ ਮਾਰਨਾ ਕਿਹੜਾ ਹੈ? ਇਹ ਇਹੀ ਮਾਰਦੇ ਨੇ ਸਾਨੂੰ, ਜਿਹੜਾ ਵਾਰ ਵਾਰ ਜਨਮ ਮਰਨ ਦਿੰਦੇ ਰਹਿੰਦੇ ਨੇ। ਵਾਰ ਵਾਰ ਸਾਡਾ ਜੰਮਣਾ ਅਤੇ ਮਰਨਾ ਹੋ ਹੀ ਜਾਂਦਾ, ਅਤੇ ਹਰ ਜਨਮ ਵਿੱਚ ਫਿਰ ਸਾਡਾ ਮਾਸ ਖਾਂਦੇ ਨੇ, ਫਿਰ ਸਾਡਾ ਖੂਨ ਪੀਂਦੇ ਨੇ, ਅਤੇ ਮਨੁੱਖ ਨੂੰ ਖਾ ਪੀ ਕੇ ਅਖੀਰ ਸੁੱਟ ਦਿੰਦੇ ਨੇ, ਫਿਰ ਹੋਰ ਜਨਮ ਹੋ ਜਾਂਦਾ। ਮਹਾਰਾਜ ਫਰਮਾਉਂਦੇ, ਇਹ ਨਿੱਤ ਹੀ ਸ਼ੁਭ ਗੁਣਾਂ ਰੂਪੀ ਧਨ ਸਾਡਾ ਲੁੱਟਦੇ ਨੇ। ਚੰਗੇ ਕੰਮ ਕਰਨ ਦੀ ਪ੍ਰੇਰਨਾ ਤੋਂ ਸਾਨੂੰ ਉਲਟ ਮਾੜੇ ਪਾਸੇ ਦੀ ਪ੍ਰੇਰਨਾ ਦਿੰਦੇ ਰਹਿੰਦੇ ਨੇ ਹਮੇਸ਼ਾ। ਮੈਂ ਕਿਸ ਬੰਦੇ ਦੇ ਅੱਗੇ ਜਾ ਕੇ ਬੇਨਤੀ ਕਰਾਂ ਕਿ ਮੈਨੂੰ ਬਚਾਓ? ਸਤਿਗੁਰੂ ਅੱਗੇ ਹੀ ਬੇਨਤੀ ਕਰੀਏ ਕਿ ਮਹਾਰਾਜ ਇਹਨਾਂ ਤੋਂ ਸਾਨੂੰ ਕਿਰਪਾ ਕਰਕੇ ਬਚਾ ਕੇ ਰੱਖੋ। ਸਤਿਗੁਰੂ ਮਹਾਰਾਜ ਜੀ ਅੱਗੇ ਉੱਤਰ ਦਿੰਦੇ ਨੇ ਕਿ ਇਹਨਾਂ ਤੋਂ ਬਚਾਓ ਜੇ ਕਰਨਾ ਹੈ। ਇਹਨਾਂ ਨੂੰ ਹੋਰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਇਹ ਤਾਂ ਇੰਨੇ ਤਕੜੇ ਨੇ, ਇਹਨਾਂ ਨੇ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਦੇਵਤੇ ਕੋਈ ਛੱਡਿਆ ਹੀ ਨਹੀਂ ਹੈ, ਸਭ ਨੂੰ ਕਾਬੂ ਕਰ ਰੱਖਿਆ। ਇਹ ਮਾਇਆ ਦੇ ਵੱਡੇ ਪੰਜ ਸੰਗਲ ਨੇ, ਫਿਰ ਮਹਾਰਾਜ ਇਹਨਾਂ ਤੋਂ ਬਚਣਾ ਕਿਵੇਂ ਹੋਵੇ? ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਘਨਾ ਰਹਾਓ। ਮਹਾਰਾਜ ਕਹਿੰਦੇ, ਪਿਆਰਿਆ ਗੁਰਮੁਖਾ, ਤੂੰ ਸ੍ਰੀ ਰਾਮ ਨਾਮ ਨੂੰ ਉਚਾਰਨਾ ਕਰ। ਸ੍ਰੀ ਜੋ ਸੁਭਾਇਮਾਨ ਹੈ, ਸ੍ਰੀ ਜੋ ਸ਼੍ਰੋਮਣੀ ਹੈ, ਸ੍ਰੀ ਜੋ ਲਕਸ਼ਮੀ ਦਾ ਪਤੀ ਹੈ, ਰਾਮ ਪਰਮੇਸ਼ਰ, ਰਾਮ ਤੋਂ ਭਾਵ ਜੋ ਰਮਿਆ ਹੋਇਆ ਹੈ, ਜੋ ਪਰਮੇਸ਼ਰ ਦੇ ਨਾਮ ਨੂੰ ਕੋਈ ਵੀ ਪਿਆਰ ਨਾਲ ਲਵੇ, ਸਾਰੇ ਨਾਮ ਪਰਮੇਸ਼ਰ ਦੇ ਹਨ, ਵਿਸ਼ੇਸ਼ ਕਰਕੇ ਉਹਨਾਂ ਵਿੱਚ ਗੁਰਮੰਤਰ ਜੋ ਗੁਰੂ ਨੇ ਦਿੱਤਾ ਹੋਵੇ। ਸਾਡੇ ਸਤਿਗੁਰਾਂ ਨੇ ਸਾਨੂੰ ਬਹੁਤ ਹੀ ਕਮਾਈ ਕਰਕੇ 36 ਯੁੱਗ ਦੀ ਗੁਰਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਭਾਈ ਗੁਰਦਾਸ ਜੀ ਨੂੰ ਜਿਵੇਂ ਪੁੱਛਿਆ ਸੀ ਕਾਸ਼ੀ ਵਿੱਚ ਪੰਡਤਾਂ ਨੇ ਕਿ ਤੁਸੀਂ ਇਹ ਰਾਮ ਰਾਮ ਛੱਡ ਕੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ ਹੋ, ਤੁਹਾਨੂੰ ਚਾਹੀਦਾ ਸੀ ਕਿ ਪੁਰਾਣੇ ਨਾਮ ਹੀ ਚੰਗੇ ਸੀ। ਭਾਈ ਗੁਰਦਾਸ ਜੀ ਨੇ ਬੜੀ ਸਿਆਣਪ ਨਾਲ ਉਹਨਾਂ ਨੂੰ ਉੱਤਰ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਉਹੀ ਨਾਮ ਹੈ ਜੋ ਸਤਯੁਗ ਵਿੱਚ ਸੀ, ਜੋ ਤ੍ਰੇਤੇ ਵਿੱਚ ਸੀ, ਦੁਆਪਰ ਵਿੱਚ ਵੀ, ਅਤੇ ਕਲਯੁੱਗ ਦਾ ਇਹ ਇਕੱਠਾ ਬਣਾਇਆ। ਕਹਿੰਦੇ ਉਹ ਕਿਵੇਂ? ਕਹਿੰਦੇ ਸਤਯੁਗ ਵਿੱਚ ਕੀ ਸੀ? ਜਪਦੇ ਲੋਕ ਜਦੋਂ ਅੰਸਾ ਅਵਤਾਰ ਆਇਆ ਸੀ, ਕਹਿੰਦੇ ਉਦੋਂ ਲੋਕ ਵਾਸੁਦੇਵ ਆਦਿਕ ਨਾਮ ਜਪਦੇ ਸੀ। ਕਹਿੰਦੇ ਫਿਰ ਉਦੋਂ ਬਾਅਦ ਕਿਹੜਾ ਨਾਮ ਆਇਆ? ਕਹਿੰਦੇ ਫਿਰ ਹਾਹਾ ਅੱਖਰ ਆਇਆ, ਅਰਾਰਾ ਰਾਮ ਆਇਆ, ਹਾਹਾ ਹਰੀ ਆਇਆ, ਸੋ ਇਸ ਤਰ੍ਹਾਂ ਲੱਗਾ ਗੋਬਿੰਦ ਅੱਖਰ ਆਇਆ, ਫਿਰ ਰਾਮ। ਕਹਿੰਦੇ ਫਿਰ ਹੁਣ ਇਹ ਸਾਰੇ ਅੱਖਰਾਂ ਦੇ ਪਹਿਲੇ ਅੱਖਰ ਜੋੜੋ, ਵਾਸੁਦੇਵ, ਹਰੀ, ਗੋਬਿੰਦ ਅਤੇ ਰਾਮ, ਇਹ ਚਾਰ ਅੱਖਰ ਇਕੱਠੇ ਕਰੋ, ਇਹ ਕੀ ਬਣਿਆ? ਕਹਿੰਦੇ ਬਣਿਆ ਵਾਹਿਗੁਰੂ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਚਾਰ ਯੁੱਗਾਂ ਦਾ ਇਹ ਸਿਮਰਨ ਗੁਰਮੰਤਰ ਇਕੱਠਾ ਹੀ ਬਣਾਤਾ ਹੈ। ਇਹਨੂੰ ਹਿੰਦੂ ਜਪੇ, ਇਹਨੂੰ ਸਿੱਖ ਜਪੇ, ਇਹਨੂੰ ਕੋਈ ਵੀ ਜਪ ਸਕਦਾ, ਜਿਹੜਾ ਵੀ ਦੁਨੀਆਂ 'ਚ ਵਾਹਿਗੁਰੂ ਕਹੇਗਾ। ਕਿਉਂਕਿ ਵਾਹਿਗੁਰੂ ਕਿਸੇ ਦੇਵੀ ਦੇਵਤੇ ਦਾ, ਪੀਰ ਪੈਗੰਬਰ ਦਾ ਜਾਂ ਛੋਟੇ ਮੋਟੇ ਦਾ ਨਾਮ ਨਹੀਂ, ਵਾਹਿਗੁਰੂ ਤਾਂ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਪਰਮੇਸ਼ਰ ਦਾ ਨਾਮ ਕੋਈ ਵੀ ਜਪੇਗਾ, ਜੋ ਵੀ ਵਾਹਿਗੁਰੂ ਕਹੇਗਾ, ਵਾਹਿਗੁਰੂ ਉਹਦਾ ਭਲਾ ਕਰੇਗਾ। ਕਿਉਂਕਿ ਕਹਿੰਦੇ ਤੂੰ ਪਰਮੇਸ਼ਰ ਦਾ ਨਾਮ ਉਚਾਰਨਾ ਕਰ, ਤੇਰਾ ਬਚਾਓ ਹੋਵੇਗਾ। ਕਿਉਂਕਿ ਅੱਗੇ ਪਰਲੋਕ ਰਸਤੇ ਵਿੱਚ ਵੀ ਜਮਾਂ ਦਾ ਬੜਾ ਕਠਿਨ ਦਲ ਹੈ, ਇੰਨਾ ਭਿਆਨਕ ਦਲ ਹੈ ਕਿ ਉਹਦੇ ਵਿੱਚੋਂ ਨਿਕਲਣਾ ਇਨਸਾਨ ਨੂੰ ਬਹੁਤ ਔਖਾ ਹੈ। ਉਸਾਰ ਮੜੋਲੀ ਰਾਖੈ ਦੁਆਰਾ ਭੀਤਰ ਬੈਠੀ ਸਾ ਤਨਾ, ਪਰਮੇਸ਼ਰ ਦੇ ਨੇ ਜਿਹੜੀ ਦੇਹ ਰੂਪੀ ਮੜੋਲੀ ਬਣਾਈ ਆਪਣੀ ਕੋਠੀ ਉਸਾਰ ਕੇ, ਨੌ ਗੋਲਕਾਂ ਰੂਪੀ ਨੌ ਦਰਵਾਜ਼ੇ ਰੱਖੇ ਨੇ ਇਹਦੇ। ਸੋ ਜਿਸ ਦੇਹ ਰੂਪੀ ਕੋਠੀ ਵਿੱਚ ਜੀਵ ਰੂਪੀ ਸਾਧਨਾ ਤੋਂ ਭਾਵ ਇਸਤਰੀ ਬੈਠੀ ਹੈ, ਦੇਹ ਦੇ ਵਿੱਚ ਬੈਠੀ ਜੀਵ ਰੂਪੀ ਇਸਤਰੀ, ਇਹਦੇ ਨਾਲ ਜਾ ਕਰਕੇ ਜਿਹੜੇ ਵਿਸ਼ੇ ਵਿਕਾਰ ਨੇ ਕੀ ਕਰਦੇ ਨੇ? ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਇਹ ਜੀਵ ਰੂਪੀ ਇਸਤਰੀ ਆਪ ਨੂੰ ਅੰਮ੍ਰਿਤ ਤੋਂ ਭਾਵ ਹੁੰਦਾ ਅਮਰ ਜਾਣ ਕੇ ਹਰ ਰੋਜ਼ ਖੁਸ਼ੀਆਂ ਕਰਦੀ ਹੈ। ਇਹ ਜੀਵ ਨੂੰ ਇਹ ਨਹੀਂ ਪਤਾ ਕਿ ਮੈਂ ਮਰਨਾ ਵੀ ਹੈ। ਇਹ ਮੌਤ ਨੂੰ ਭੁਲਾ ਕੇ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ 24 ਘੰਟੇ ਕਰਦਾ ਰਹਿੰਦਾ, ਮਨੋਰੰਜਨ ਕਰਦਾ, ਇੰਟਰਟੇਨਮੈਂਟ ਕਰਦਾ, ਸਵਾਦ ਲੈਂਦਾ, ਕਈ ਪ੍ਰਕਾਰ ਦੇ ਖਾਣੇ ਖਾਂਦਾ, ਵਿਸ਼ਿਆਂ ਦੇ ਸਵਾਦ, ਕੱਪੜਿਆਂ ਦੇ ਸਵਾਦ, ਖਾਣਿਆਂ ਦੇ ਸਵਾਦ, ਹਾਸੇ ਖੇਡੇ ਕਰਦਾ। ਅਵਰ ਲੁਟੇਨ ਸੋ ਪੰਜ ਜਨਾ, ਅਵਰ ਤੋਂ ਭਾਵ ਹੋਰ ਜਿਹੜੇ ਪੰਜ ਪੁਰਸ਼ ਨੇ, ਪੰਜ ਕਾਮ ਕਰੋ ਲੋਭ ਮੋਹੰਕਾਰ ਨੇ, ਉਹ ਗਿਆਨ ਇੰਦਰੀਆਂ ਨਾਲ ਮਿਲ ਕੇ ਇਸ ਜਨਾ ਤੋਂ ਭਾਵ ਇਸਤਰੀ ਨੂੰ ਲੁੱਟੀ ਜਾਂਦੇ ਨੇ। ਗਿਆਨ ਇੰਦਰੀਆਂ ਦੇ ਰਾਹੀਂ ਇਹਦਾ ਲਟਾਓ ਹੋ ਰਿਹਾ, ਪਰ ਇਹ ਜੇ ਦਿਮਾਗ ਨਾਲ ਕੰਮ ਲਵੇ, ਬੁੱਧੀ ਤੋਂ ਕੰਮ ਲਵੇ ਤਾਂ ਸਮਝੇ ਵਿਚਾਰਾ। ਕਿਉਂਕਿ ਜਦੋਂ ਕਲਯੁੱਗ ਵਿੱਚ ਬੁੱਧੀ ਹੈ ਨਹੀਂ ਤਾਂ ਫਿਰ ਜੀਵ ਨੇ ਸਮਝਣਾ ਕੀ ਹੈ? ਧਾਹੇ ਮੜੋਲੀ ਲੂਟਿਆ ਦੇਹੁਰਾ ਸਾ ਤਨ ਪਕੜੀ ਏਕ ਜਨਾ। ਜਿਸ ਵੇਲੇ ਜਮਾਂ ਨੇ ਸਥੂਲ ਦੇ ਰੂਪੀ ਮੜੋਲੀ ਆ ਕੇ ਢਾ ਦਿੱਤੀ, ਸਰੀਰ ਢਾ ਲਿਆ, ਅਤੇ ਅੰਦਰ ਜਿਹੜਾ ਇਹਦਾ ਦੇਹਰਾ ਹੈ ਸੂਖਮ ਸਰੀਰ ਲੁੱਟ ਲਿਆ, ਉਸ ਵੇਲੇ ਜਨਾਂ ਤੋਂ ਭਾਵ ਜਮਦੂਤਾਂ ਨੇ ਇੱਕ ਜੀਵ ਰੂਪੀ ਇਸਤਰੀ ਨੂੰ ਫੜ ਲਿਆ। ਫਿਰ ਅੰਦਰੋਂ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ। ਜਿਸ ਵੇਲੇ ਜਮਾਂ ਦਾ ਡੰਡਾ ਸਿਰ 'ਤੇ ਵੱਜਿਆ ਅਤੇ ਗਲ ਵਿੱਚ ਸੰਗਲ ਪੈ ਗਿਆ, ਉਹ ਜਿਹੜੇ ਪੰਜ ਜਨ ਸੀ ਜਿਨ੍ਹਾਂ ਨੇ ਇਹਨੂੰ ਫੜਿਆ ਹੋਇਆ ਸੀ, ਉਹ ਭੱਜਦੇ ਲੱਗੇ ਉਸੇ ਵਕਤ, ਦੌੜ ਗਏ, ਕਿਉਂਕਿ ਉਹਨਾਂ ਨੇ ਤਾਂ ਜਮਾਂ ਦੇ ਆਉਣ ਤੱਕ ਹੀ ਇਹਨੂੰ ਖਾਣਾ ਸੀ। ਬੁੱਧੀ ਇਹਦੀ ਖਰਾਬ ਕਰਦੀ, ਹੇ ਕਾਮੰਗ ਨਰਕ ਬਿਸਰਾਮੰਗ, ਬਹੁਤ ਜੋਨੀ ਪ੍ਰਭਾਵਨਾ ਹੈ। ਕ੍ਰੋਧ ਨੇ ਐਸਾ ਇਹਨੂੰ ਘੇਰਾ ਪਾਇਆ ਹੋਇਆ, ਲੋਭ ਨੇ, ਮੋਹ ਨੇ, ਹੰਕਾਰ ਨੇ, ਜਦੋਂ ਤੱਕ ਜਮਦੂਤ ਲੈਣ ਨਹੀਂ ਆਉਂਦੇ ਕਹਿੰਦੇ ਉਦੋਂ ਤੱਕ ਇਹਨੂੰ ਖਾਈ ਜਾਂਦੇ, ਜਦੋਂ ਉਹ ਆ ਜਾਂਦੇ ਨੇ ਫਿਰ ਮਾਇਆ ਵੀ ਛੱਡ ਕੇ ਦੌੜ ਜਾਂਦੀ ਹੈ, ਕਲਯੁੱਗ ਵੀ ਦੌੜ ਜਾਂਦਾ, ਕਾਮ ਕ੍ਰੋਧ ਹੋਣੀ ਵੀ ਦੌੜ ਜਾਂਦੇ ਨੇ। ਜਦੋਂ ਉਹ ਛੱਡ ਕੇ ਭੱਜਦੇ ਨੇ, ਉਧਰੋਂ ਜਮਦੂਤ ਆਏ ਖੜ੍ਹੇ ਹੁੰਦੇ ਨੇ, ਉਦੋਂ ਕੁ ਜੀਵ ਨੂੰ ਸੋਝੀ ਪੈਦਾ ਹੁੰਦੀ, ਕਿਉਂਕਿ ਉਹ ਛੱਡ ਕੇ ਚਲੇ ਗਏ। ਪਹਿਲਾਂ ਤਾਂ ਉਹਨਾਂ ਨੇ ਇਹਦੇ ਦਿਮਾਗ ਦੇ ਉੱਤੇ, ਬੁੱਧੀ 'ਤੇ ਇਹੋ ਜਿਹਾ ਕਾਬੂ ਪਾਇਆ ਹੁੰਦਾ, ਇਹਨੂੰ ਸੋਝੀ ਨਹੀਂ ਪੈਣ ਦਿੰਦੇ। ਕਹੋ ਕਬੀਰ ਤਬ ਹੀ ਨਰ ਜਾਗਿਆ ਜਮਕਾ ਡੰਡ ਮੂੰਡ ਮਹਿ ਲਾਗੈ। ਜਦੋਂ ਉਹ ਆਏ ਤਾਂ ਇਹਨੂੰ ਸੋਝੀ ਪਈ, ਉਹ ਕਹਿੰਦਾ ਹੁਣ ਥੋੜ੍ਹੇ ਦਿਨ ਦੇ ਦਿਓ, ਮੈਨੂੰ ਤਾਂ ਹੁਣੇ ਸੋਝੀ ਪਈ ਆ, ਮੈਂ ਥੋੜ੍ਹਾ ਨਾਮ ਜਪ ਲਾਂ, ਕੋਈ ਸੇਵਾ ਕਰ ਲਵਾਂ। ਉਹ ਕਹਿੰਦੇ ਹੁਣ ਨਹੀਂ। ਕਹਿੰਦੇ ਚੱਲ ਦਰ ਹਾਲ ਦੀਵਾਨ ਬੁਲਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਚੱਲ ਚੱਲੀਏ ਹੁਣ, 80-90 ਸਾਲ ਤੈਨੂੰ ਦਿੱਤੇ ਸੀਗੇ ਅਤੇ ਹੁਣ ਤੈਨੂੰ ਸੋਝੀ ਪੈ ਗਈ ਨਾਮ ਜਪਣ ਦੀ, ਹੁਣ ਕਹਿੰਦਾ ਆਖੇ ਮੈਨੂੰ ਥੋੜ੍ਹੇ ਦਿਨ ਦੇ ਦਿਓ, ਮੈਂ ਸੇਵਾ ਕਰ ਲਾਂ, ਕੋਈ ਸਿਮਨ ਕਰ ਲਾਂ। ਕਹਿੰਦੇ ਹੁਣ ਉਹ ਮੌਕਾ ਲੰਘ ਚੁੱਕਿਆ, ਹੁਣ ਨਹੀਂ ਸਮਾਂ, ਚੱਲ ਚੱਲੀਏ। ਉਸੇ ਵਕਤ ਹੀ ਇੱਕ ਝਟਕੇ 'ਚ ਹੀ ਲੈ ਕੇ ਤੁਰ ਜਾਂਦੇ ਨੇ। ਮਹਾਰਾਜ ਕਹਿੰਦੇ ਇਸ ਕਰਕੇ ਮੈਂ ਤੁਹਾਨੂੰ ਸੁਚੇਤ ਗੁਰਬਾਣੀ ਰਾਹੀਂ ਕਰਦਾ, ਕਿਉਂਕਿ ਆਮ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਸ਼ਬਦ ਰਾਹੀਂ ਸੁਚੇਤ ਕਰ ਰਿਹਾ, ਜੇ ਤੁਸੀਂ ਮੇਰੇ ਗੁਰਸਿੱਖ ਬਣੇ ਹੋ ਤਾਂ ਮੈਂ ਤੁਹਾਨੂੰ ਅੰਤਰੀਵ ਗੱਲਾਂ ਦੱਸ ਕੇ ਸਾਵਧਾਨ ਕਰਦਾ। ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਨ ਸੁਖਾ ਦਾਤਾ। ਕਾਮਣ ਤੋਂ ਭਾਵ ਇਸਤਰੀ ਤਾਂ ਪੁਰਸ਼ ਪਾਸੋਂ ਸੋਨੇ ਦੇ ਗਹਿਣਿਆਂ ਤੇ ਰੂਪਾ ਹੁੰਦੀ, ਚਾਂਦੀ ਦੇ ਭਾਂਡਿਆਂ ਨੂੰ ਚਾਹੁੰਦੀ। ਇਸਤਰੀ ਚਾਹੁੰਦੀ ਹੈ ਕਿ ਮੈਨੂੰ ਹਾਰ ਸ਼ਿੰਗਾਰ ਕੱਪੜਾ ਲੀੜਾ ਖਾਣਾ ਪੀਣਾ ਸਭ ਮੌਜਾਂ ਮਿਲਣ। ਅਤੇ ਜਿਹੜੇ ਬੰਦੇ ਦੇ ਮਿੱਤਰ ਬਣਦੇ ਨੇ ਉਹ ਮਿੱਤਰ ਪੁਰਸ਼ ਇਹ ਚਾਹੁੰਦੇ ਨੇ ਕਿ ਸਾਨੂੰ ਚੰਗੇ ਚੰਗੇ ਖਵਾਈ ਜਾਵੇ ਰੋਜ਼ ਖਾਣੇ। ਮਿੱਤਰ ਕਾਹਦੇ ਲਈ ਬਣਦੇ ਨੇ? ਵੀ ਇਹ ਖਵਾਏਗਾ ਪਿਆਏਗਾ, ਬਸ ਖਾਣ ਪੀਣ ਦੇ ਯਾਰ ਹੈ ਸਾਰੀ ਦੁਨੀਆ। ਜਦ ਤੱਕ ਲੋਕਾਂ ਨੂੰ ਖਵਾਈ ਜਾਓ ਕਹਿੰਦੇ ਉਦੋਂ ਤੱਕ ਬੜੇ ਖੁਸ਼ ਰਹਿੰਦੇ ਨੇ। ਜਿੱਤ ਦਿਨ ਉਨਕਾ ਸੁਆਉ ਹੋਏ ਨਾ ਆਵੇ, ਤਿੱਤ ਦਿਨ ਬੋਲਣ ਗੰਧ। ਜਿੱਦਣ ਉਹਨਾਂ ਨੂੰ ਤੁਸੀਂ ਨਾ ਖਵਾਇਆ ਪਿਆਇਆ ਉਦਣ ਹੀ ਗਾਲਾਂ ਕੱਢਣ ਲੱਗ ਜਾਂਦੇ ਨੇ, ਕਹਿੰਦੇ ਇਹ ਨਿਕੰਮਾ ਹੀ ਆਦਮੀ ਹੈ। ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਸੰਸਾਰ ਦੀ ਸੋਝੀ ਵਾਲੀ ਗੱਲ ਦੱਸਦਾ। ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜੰਮਪੁਰ ਬਦਹਾਤਾ। ਮਹਾਰਾਜ ਕਥਨ ਕਰਦੇ ਨੇ ਉਹਨਾਂ ਵਾਸਤੇ, ਇਸਤਰੀ ਵਾਸਤੇ, ਬੱਚਿਆਂ ਵਾਸਤੇ, ਹੋਰ ਲਈ ਪਾਪ ਕਰਦਾ, ਪਾਪਾਂ ਵਾਜੋਂ ਹੋਵੇ ਨਾਹੀ। ਬਹੁ ਪਰਪੰਚ ਕਰ ਪਾਰ ਧਨ ਲਿਆਵੇ, ਸੁੱਤ ਦਾਰਾ ਪਹਿਆਨ ਲੁਟਾਵੇ। ਮਨ ਮੇਰੇ ਭੂਲੇ ਕਰ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲਈ ਜਾਏ। ਅਤੇ ਉਹਨਾਂ ਦੇ ਵਾਸਤੇ ਜੀ ਪਾਪ ਕਰਮਾਂ ਨੂੰ ਕਰਦਾ, ਇਸ ਲਈ ਅੰਤ ਨੂੰ ਜਮਾਂ ਦਾ ਬੱਧਿਆ ਹੋਇਆ ਜੰਮਪੁਰੀ ਵਿੱਚ ਹੀ ਚਲਿਆ ਜਾਂਦਾ। ਗੌੜੀ ਚੇਤੀ ਮਹੱਲਾ ਪਹਿਲਾ। ਇੱਕ ਯੋਗੀ ਨੇ ਆ ਕੇ ਕਿਹਾ ਮੈਨੂੰ ਯੋਗ ਵਿੱਚੋਂ ਬੜਾ ਆਨੰਦ ਪ੍ਰਾਪਤ ਹੋਇਆ, ਆਪ ਵੀ ਯੋਗ ਭੇਖ ਨੂੰ ਧਾਰਨ ਕਰੋ। ਮਹਾਰਾਜ ਨੇ ਕਿਹਾ ਅਸੀਂ ਤਾਂ ਅੱਗੇ ਹੀ ਅੰਤਰੀਵ ਯੋਗ ਭੇਖ ਧਾਰਿਆ ਹੋਇਆ, ਤੂੰ ਵੀ ਇਸ ਤਰ੍ਹਾਂ ਦਾ ਯੋਗ ਭੇਖ ਧਾਰਨਾ ਕਰ। ਉਹਨੇ ਕਿਹਾ ਕਿ ਆਪ ਸੁਣਾਓ ਜਿਹੜਾ ਭੇਖ ਤੁਸੀਂ ਧਾਰਿਆ ਹੋਇਆ। ਮਹਾਰਾਜ ਨੇ ਹੁਣ ਉਹਨੂੰ ਉੱਤਰ ਦਿੱਤਾ ਸ਼ਬਦ ਦੇ ਰਾਹੀਂ, ਨਾਲੇ ਸਾਨੂੰ ਵੀ ਉਪਦੇਸ਼ ਕਰਦੇ ਨੇ। ਮੁੰਦਰਾ ਤੇ ਘੱਟ ਕੀਤਰ ਮੁੰਦਰਾ, ਕਾਇਆ ਕੀ ਜਾ ਖਿੰਥਾ ਤਾ। ਸਤਿਗੁਰੂ ਕਹਿੰਦੇ ਯੋਗੀ ਤਾਂ ਪ੍ਰਤੱਖ ਮੁੰਦਰਾਂ ਪਾਉਂਦੇ ਨੇ, ਸਾਡੀਆਂ ਉਹ ਮੁੰਦਰਾਂ ਹਨ ਜੋ ਘੱਟ ਨੂੰ ਭੀਤਰ ਦੇ ਮੰਦ ਵਾਸ਼ਨਾ ਵੱਲੋਂ ਮੁੰਦਰਾ ਹੁੰਦਾ ਬੰਦ ਕੀਤਾ ਹੋਇਆ। ਮੁੰਦਰਾ ਤੇ ਘੱਟ ਭੀਤਰ ਮੁੰਦਰਾ, ਜਿਵੇਂ ਮੁੰਦਾ ਲਾਉਣਾ ਕਹਿੰਦੇ ਨੇ ਬੰਦ ਕਰਨਾ ਹੁੰਦਾ। ਮਹਾਰਾਜ ਕਹਿੰਦੇ ਅਸੀਂ ਤਾਂ ਮੁੰਦਰਾ, ਮੁੰਦਰਾ ਕਿਹਨੂੰ ਕਹਿੰਦੇ ਆ, ਤੁਸੀਂ ਤਾਂ ਕੰਨਾਂ 'ਚ ਮੁੰਦਰਾਂ ਪਾਉਂਦੇ ਹੋ। ਕੀ ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਮਨ ਦੀਆਂ ਵਾਸ਼ਨਾਵਾਂ ਘੱਟ ਜਾਂਦੀਆਂ? ਸਤਿਗੁਰੂ ਕਹਿੰਦੇ ਅਸੀਂ ਮੁੰਦਰਾਂ ਦੀ ਜਗ੍ਹਾ 'ਤੇ ਮੁੰਦਰਾ ਪਾਇਆ, ਉਹ ਮੁੰਦਰਾ ਜਿਹੜਾ ਮੁੰਦਾ ਲਾਇਆ, ਵਾਸ਼ਨਾਵਾਂ ਨੂੰ ਜਿਹੜਾ ਵਾਰ ਵਾਰ ਰੋਕਿਆ ਹੋਇਆ, ਅਤੇ ਕਾਇਆ ਨੂੰ ਜਿਹੜਾ ਵਿਸ਼ਿਆਂ ਤੋਂ ਰਹਿਤ ਕੀਤਾ। ਕਾਇਆ ਕੀਜੈ ਖਿੰਥਾ ਤਾ, ਕਾਇਆ ਤੋਂ ਭਾਵ ਜਿਹੜੀ ਬੁੱਧੀ ਨੂੰ ਜਿਹੜਾ ਪਰਮੇਸ਼ੁਰ ਪਰਾਇਣ ਉਹਦੇ ਆਸਰੇ ਕੀਤਾ ਹੈ, ਇਹ ਅਸੀਂ ਖਿੰਥਾ ਪਹਿਰੀ ਹੋਈ ਹੈ। ਪੰਚ ਚੇਲੇ ਬਸ ਕੀ ਜਹਿਰਾਵਲ, ਇਹੋ ਮਨ ਕੀ ਜੈ ਡੰਡਾ ਤਾ। ਕਹਿੰਦੇ ਹੇ ਰਾਵਲ, ਰਾਵਲ ਤੋਂ ਭਾਵ ਹੁੰਦਾ ਯੋਗੀ। ਕਹਿੰਦੇ ਯੋਗੀ ਜੀ, ਪੰਜ ਗਿਆਨ ਇੰਦਰੀਆਂ ਅਤੇ ਪੰਜ ਕਾਮ ਕ੍ਰੋਧ ਆਦਿਕ ਜਿਹੜੇ ਨੇ, ਇਹਨਾਂ ਨੂੰ ਜਿਹੜਾ ਵਸੀਕਾਰ ਕਰਨਾ, ਕਾਬੂ 'ਚ ਕਰਕੇ ਰੱਖਣਾ, ਅਸੀਂ ਇਹੀ ਪੰਜ ਚੇਲੇ ਬਣਾਏ ਨੇ ਆਪਣੇ। ਇਹ ਜਿਹੜਾ ਮਨ ਹੈ, ਮਨ ਨੂੰ ਜਿਹੜਾ ਪਰਮੇਸ਼ਰ ਦੇ ਆਸਰੇ ਕੀਤਾ, ਇਸ ਮਨ ਨੂੰ ਜਿਹੜਾ ਤੀਰ ਵਾਂਗੂ ਸਿੱਧਾ ਕੀਤਾ ਹੈ, ਇਹੀ ਕਹਿੰਦੇ ਅਸੀਂ ਡੰਡਾ ਫੜਿਆ ਹੋਇਆ। ਯੋਗ ਜੁਗਤ ਏਵ ਪਾਵਸਤਾ, ਇਸ ਪ੍ਰਕਾਰ ਦੇ ਯੋਗ ਵਿੱਚ ਅਸਾਂ ਨੇ ਜੁਗਤ ਜੁੜਨਾ ਪਾਉਣਾ ਕੀਤਾ, ਭਾਵ ਅਸੀਂ ਜੁੜੇ ਹਾਂ। ਇਸ ਪ੍ਰਕਾਰ ਯੋਗ ਦੀ ਜੁਗਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਏਕ ਸ਼ਬਦ ਦੂਜਾ ਹੋਰ ਨਾਸਤ, ਕੰਦ ਮੂਲ ਮਨ ਲਾਵਸਤਾ ਰਹਾਉ। ਇੱਕ ਸ਼ਬਦ ਬ੍ਰਹਮੀ ਸਥਿਤ ਹੈ, ਹੋਰ ਤਾਂ ਜਿਹੜਾ ਸੰਸਾਰ ਅੰਦਰ ਕੁਛ ਦਿਸਦਾ, ਦੁਨੀਆਂ ਸਾਰੀ ਸੰਸਾਰ, ਇਹ ਨਾਸਤ ਰੂਪ ਹੈ, ਨਾਸ ਰੂਪ ਹੈ। ਇਸ ਤਰ੍ਹਾਂ ਦਾ ਜੋ ਦ੍ਰਿੜ ਨਿਸ਼ਚਾ ਕਰਨਾ ਹੈ ਮਨ ਦੇ ਅੰਦਰ, ਇਹ ਕੰਦ ਮੂਲ ਦੇ ਖਾਣੇ ਵਿੱਚ ਮਨ ਨੂੰ ਲਾਉਣਾ ਕੀਤਾ, ਕਿਉਂਕਿ ਯੋਗੀ ਲੋਕ ਜੰਗਲਾਂ 'ਚ ਰੋਟੀ ਨਾ ਮਿਲੇ, ਕੰਦ ਅਤੇ ਮੂਲ, ਮੂਲ ਹੁੰਦੇ ਧਰਤੀ 'ਚੋਂ ਪੱਟ ਕੇ ਖਾਣ ਵਾਲੀਆਂ ਚੀਜ਼ਾਂ, ਉੱਥੇ ਪਹਾੜਾਂ ਵਿੱਚ ਨਿਕਲਦੀ ਇੱਕ ਚੀਜ਼ ਜੀ, ਜਿਵੇਂ ਜੀਵੀ ਕੰਦ ਹੁੰਦਾ, ਇਹ ਧਰਤੀ 'ਚੋਂ ਪੱਟ ਕੇ ਕੱਢ ਕੇ ਉਹਨੂੰ ਖਾ ਲੈਂਦੇ ਨੇ, 24 ਘੰਟੇ ਭੁੱਖ ਨਹੀਂ ਲੱਗਣ ਦਿੰਦਾ। ਫਿਰ ਕੰਦ ਹੁੰਦੇ ਜਿਹੜੇ ਦਰੱਖਤਾਂ ਨਾਲੋਂ ਫਲ ਤੋੜੇ ਜਾਂਦੇ ਨੇ, ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਜੰਗਲਾਂ ਦੇ ਵਿੱਚ ਜਾ ਕੇ ਕੰਦ ਮੂਲ ਖਾਂਦੇ ਹੋ, ਅਸੀਂ ਤਾਂ ਇਹੀ ਨਿਸ਼ਚਾ ਕੀਤਾ ਜਿਹੜਾ ਵੀ ਸੰਸਾਰ ਨਾਸ ਰੂਪ ਹੈ, ਬ੍ਰਹਮ ਇਸਤਤ ਰੂਪ ਹੈ, ਇਹੀ ਮੇਰਾ ਕੰਦ ਮੂਲ ਹੈ ਬਸ। ਕਹਿੰਦੇ ਤੁਸੀਂ ਸਾਰੀ ਜ਼ਿੰਦਗੀ ਕੰਦ ਮੂਲ ਖਾ ਕੇ ਗਵਾ ਛੱਡਦੇ ਹੋ, ਕਿਉਂਕਿ ਇੱਕ ਬ੍ਰਹਮ ਨੂੰ ਸੱਚਾ ਨਿਸ਼ਚੇ ਕਰਨਾ ਇਹ ਕੰਦ ਦੇ ਖਾਣ ਵਿੱਚ ਮਨ ਲਾਇਆ ਹੋਇਆ, ਹੋਰ ਦੂਜਾ ਸੰਸਾਰ ਨੂੰ ਨਾਸ ਰੂਪ ਜਿਹੜਾ ਨਿਸ਼ਚੇ ਕਰਨਾ ਇਹ ਮੂਲ ਦੇ ਖਾਣ ਵਿੱਚ ਮਨ ਨੂੰ ਲਾਇਆ ਹੋਇਆ। ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀ ਨੀ ਗੰਗਾ ਤਾ। ਇਹ ਪਾਠ ਦੀ ਚਾਲ ਹੀ ਇਸ ਤਰ੍ਹਾਂ ਦੀ ਹੈ, ਤੱਤੀ ਅੱਖਰ ਨੂੰ ਕੰਨਾ ਹਰੇਕ ਅੱਖਰ ਦੇ ਮਗਰ ਆਉਣਾ, ਗੰਗਾ ਤਾ ਅੰਧਾ ਤਾ ਜਾਵਸਤਾ ਬੋਲੀ ਹੈ। ਮਹਾਰਾਜ ਕਹਿੰਦੇ ਜੇ ਮੂੰਡ ਮੁੰਡਾਇਆ ਭਾਵ ਸਿਰ ਦੇ ਮਨਾਇਆ ਹੀ ਗੁਰੂ ਜਾਂ ਚੇਤਨ ਪਰਮੇਸ਼ਰ ਪਾ ਲਿਆ ਜਾਵੇ ਤਾਂ ਹਮ ਸਭਨਾਂ ਨੇ ਫਿਰ ਗੰਗਾ ਨੂੰ ਗੁਰੂ ਕੀਤਾ, ਕਿਉਂਕਿ ਸਾਰੇ ਲੋਕ ਗੰਗਾ 'ਤੇ ਜਾ ਕੇ ਸਿਰ ਮੂੰਹ ਮਨਾਉਂਦੇ ਨੇ, ਇਹਦਾ ਤਾਂ ਮਤਲਬ ਇਹ ਹੋਇਆ। ਪਰ ਇਸ ਤਰ੍ਹਾਂ ਕਰਨ ਨਾਲ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ, ਨਾ ਹੀ ਚੇਲਾ ਪੁਣਾ ਸਿੱਧ ਹੁੰਦਾ ਕਿ ਉਹ ਫਲਾਣੇ ਦਾ ਸਿਰ ਮਨਾਇਆ, ਚੇਲਾ ਮੁੱਲ ਲਿਆ ਮੈਂ। ਲੋਕ ਚੇਲੇ ਮੁੰਨਦੇ ਨੇ। ਹਿੰਦੂਆਂ ਵਿੱਚ ਇੱਕ ਰੀਤੀ ਹੈ, ਜਦੋਂ ਬੱਚਾ 8-9 ਸਾਲ ਦਾ ਹੋ ਜਾਂਦਾ ਹੈ ਉਦੋਂ ਪੰਡਿਤ ਨੂੰ ਬੁਲਾ ਕੇ ਉਹਦਾ ਮੁੰਡਨ ਕਰਦੇ ਨੇ। ਗੁਰਸਿੱਖਾਂ ਵਿੱਚ ਜਦੋਂ ਬੱਚਾ 8-10 ਸਾਲ ਦਾ ਹੁੰਦਾ ਹੈ ਉਦੋਂ ਉਹਦੀ ਦਸਤਾਰਬੰਦੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਹਿੰਦੂਆਂ ਮੁਤਾਬਕ ਉਹ ਮੁੰਡਨ ਕਰਦੇ ਨੇ, ਵੀ ਉਹਦੇ ਕੇਸ ਮੁੰਨਦੇ ਨੇ, ਫਿਰ ਉਹ ਮੁੰਡਨ ਰੀਤੀ 'ਚ ਆ ਜਾਂਦਾ, ਉਹਨੂੰ ਕਹਿੰਦੇ ਮੁੰਡਾ, ਆਪਣੇ ਕਹਿੰਦੇ ਭੁਚੰਗੀ ਸਿੰਘ। ਇਸ ਤਰ੍ਹਾਂ ਕਈ ਲੋਕ ਕਹਿਣਗੇ ਰੱਬਾ ਸਾਨੂੰ ਮੁੰਡਾ ਦੇਈ, ਉਹ ਫਿਰ ਮੁੰਡਾ ਹੀ ਪੈਦਾ ਹੁੰਦਾ, ਉਹ ਫਿਰ ਮੁੰਡਾ ਜੋ ਮੰਗਿਆ, ਗੁਰਸਿੱਖ ਤਾਂ ਮੰਗਿਆ ਨਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮੂੰਡ ਮੁੰਡਾਇਆ ਜੇ ਗੁਰ ਪਾਈ ਹੈ। ਇਹ ਗੰਗਾ ਦੇ ਕਿਨਾਰੇ 'ਤੇ ਲਿਜਾ ਕੇ ਕਹਿੰਦੇ ਤੈਨੂੰ ਚੇਲਾ ਬਣਾਉਣਾ, ਉੱਥੇ ਲਿਜਾ ਕੇ ਲੋਕਾਂ ਦੇ ਕੇਸ ਕੱਟ ਕੇ ਉਹਨੂੰ ਗੰਜਾ ਕੱਢ ਕੇ ਕਹਿੰਦੇ ਹੁਣ ਮੇਰਾ ਚੇਲਾ ਬਣ ਗਿਆ। ਮਹਾਰਾਜ ਕਹਿੰਦੇ ਫਿਰ ਅਸੀਂ ਤਾਂ ਗੰਗਾ ਨੂੰ ਹੀ ਗੁਰੂ ਕਰ ਲੈਂਦੇ ਹਾਂ, ਕਿਉਂਕਿ ਸਾਰੀ ਗੰਗਾ 'ਤੇ ਹੀ ਸਾਰੇ ਲੋਕ ਮੂੰਹ ਮਨਾਉਂਦੇ ਜਾ ਕੇ, ਸਿਰ ਮਨਾਉਂਦੇ ਆਪਣਾ, ਕਿਉਂਕਿ ਜਦੋਂ ਕਿਸੇ ਦਾ ਚੜ੍ਹਾਈ ਕਰ ਜਾਂਦਾ ਉੱਥੇ ਜਾ ਕੇ ਉਹ ਮੂੰਹ ਸਿਰ ਜਿਹਾ ਮਨਾ ਕੇ ਆਉਂਦੇ ਨੇ। ਸਤਿਗੁਰੂ ਕਹਿੰਦੇ ਜੇ ਸਹੀ ਰਸਤਾ ਹੈ ਉਹ ਕੇਸ ਮਨਾਇਆ ਨਹੀਂ ਹੁੰਦਾ, ਕੇਸ ਮਨਾਉਣ ਨਾਲ ਇਹ ਨਹੀਂ ਗੱਲ ਬਣਦੀ, ਕਿਉਂਕਿ ਅਸਲ ਵਿੱਚ ਮਨ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੁੰਡ ਅਜਾਏ। ਜ਼ੋਰ ਲਾਉਣਾ ਸੀ ਮਨ ਨੂੰ ਟਿਕਾਉਣ 'ਤੇ, ਹੋਰ ਤਾਂ ਫਿਰ ਜ਼ੋਰ ਚੜ੍ਹਿਆ ਨਹੀਂ ਉੱਧਰ ਨੂੰ, ਕੇਸਾਂ 'ਤੇ ਚੜ੍ਹ ਗਿਆ ਫਿਰ, ਕਿਉਂਕਿ ਜਿਹੜਾ ਫਿਰ ਸਾਹਮਣੇ ਆਇਆ ਉਹੀ ਰਗੜਤਾ। ਮਨ ਤਾਂ ਟਿਕਾ ਨਹੀਂ ਸਕਿਆ ਕੋਈ, ਅਤੇ ਪਰਮੇਸ਼ੁਰ ਦੀ ਦਾਤ ਨੂੰ ਐਵੇਂ ਖਰਾਬ ਕਰ ਦਿੱਤਾ ਉਹਨਾਂ ਨੇ। ਤੇਰੇ ਪਵਨ ਤਾਰਨਹਾਰ ਸੁਆਮੀ ਏਕ ਨਾ ਚੇਤਸ ਅੰਧਾਤਾ। ਜੋ ਸੁਆਮੀ ਤਿੰਨਾਂ ਲੋਕਾਂ ਨੂੰ ਤਾਰਨ ਵਾਲਾ ਹੈ ਉਸ ਇੱਕ ਨੂੰ ਇਹ ਅੰਨਾ ਮਨੁੱਖ ਚੇਤੇ ਹੀ ਨਹੀਂ ਕਰਦਾ। ਤੇਰੇ ਭਵਨ ਤਾਰਨਹਾਰ ਸੁਆਮੀ ਜਿਹੜਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ। ਹੁਣ ਪਟੰਬ ਹੁੰਦਾ ਪਖੰਡ ਜਾਂ ਠੱਗੀ ਕਰਕੇ ਗੱਲਾਂ ਵਿੱਚ ਮਨ ਨੂੰ ਲਾਉਂਦਾ। ਲੋਕ ਗੱਲਾਂ 'ਤੇ ਬਹੁਤ ਖੁਸ਼ ਰਹਿੰਦੇ, ਇਸ ਤਰ੍ਹਾਂ ਕਰਨ ਨਾਲ ਮੂਲ ਹੁੰਦਾ ਕਦੇ ਵੀ ਸੰਸਾ ਨਹੀਂ ਜਾਵੇਗਾ। ਜੇ ਗੱਲਾਂ ਸੁਣਾਉਣ ਲੱਗ ਜਾਈਏ ਕਿਸੇ ਨੂੰ 2-3 ਘੰਟੇ, ਆਪਾਂ 4 ਘੰਟੇ ਮੈਂ ਬਿਠਾ ਸਕਦਾ ਗੱਲਾਂ ਨਾਲ, ਗੱਲਾਂ ਮੇਰੇ ਕੋਲ ਬਹੁਤ ਨੇ, ਪਰ ਜਦੋਂ ਆਪਾਂ ਗੁਰਬਾਣੀ ਦੀ ਕਥਾ ਸੁਣਾਉਂਦੇ ਹਾਂ ਜਾਂ ਹੋਰ, ਇੱਧਰ ਨੂੰ ਫਿਰ ਕਿਸੇ ਦਾ ਜ਼ਿਆਦਾ ਧਿਆਨ ਨਹੀਂ, ਕਿਉਂਕਿ ਦਿਮਾਗੀ ਬੁੱਧੀ ਵਾਲੀ ਗੱਲ ਕਰਨ ਲਈ ਥੋੜ੍ਹਾ ਜ਼ੋਰ ਲੱਗਦਾ ਆਪਦਾ ਵੀ ਅਤੇ ਸੁਣਨ ਵਾਲੇ ਦਾ ਵੀ। ਇਸ ਕਰਕੇ ਜਿਹੜਾ ਕਲਯੁੱਗ ਹੈ, ਕਲਯੁੱਗ ਵਿੱਚ ਸੰਸਾਰ ਜਿਹੜਾ ਹੈ, ਜੇ ਵਿਸ਼ਿਆਂ ਵਿਕਾਰਿਆਂ ਦੀਆਂ ਕੋਈ ਗੱਲਾਂ ਸ਼ੁਰੂ ਕਰੋ, ਕੋਈ ਕਹਾਣੀਆਂ ਸ਼ੁਰੂ ਕਰੋ, ਕੋਈ ਹੋਰ ਤਰ੍ਹਾਂ ਦੀਆਂ ਗੱਲਾਂ ਕਰੋ, ਕੋਈ ਪੈਸੇ ਦੀਆਂ ਗੱਲਾਂ ਕਰੋ, ਕੋਈ ਵਿਆਹ ਸ਼ਾਦੀ ਦੀਆਂ ਸੁਣਾ ਦਿਓ, ਕੋਈ ਉੱਥੇ ਐਕਸੀਡੈਂਟ ਹੋਇਆ ਸੀ, ਉੱਥੇ ਸੱਪ ਨਿਕਲਿਆ ਸੀ, ਉੱਥੇ ਚੋਰ ਆਇਆ ਸੀ, ਇਹਨਾਂ ਗੱਲਾਂ 'ਚ ਲੋਕ ਬਹੁਤ ਖੁਸ਼ ਰਹਿੰਦੇ, ਫਿਰ 3-4 ਘੰਟੇ ਸਹਿਜੇ ਦੇ ਦਿੰਦੇ, ਕਰੇ ਬੜੀਆਂ ਇੰਟਰਸਟਿੰਗ ਗੱਲਾਂ ਸੀ, ਬੜੀਆਂ ਸਵਾਦਲੀਆਂ ਗੱਲਾਂ ਸੀ, ਬੜੀਆਂ ਚਟਪਟੀਆਂ ਸੀ, ਬੜੇ ਸੋਹਣੇ ਜੋਕ ਸੁਣਾਏ ਸੀ ਬੰਦੇ ਨੇ। ਉਹ ਜਿਹੜੇ ਸੰਸਾਰ ਦੇ ਲੋਕ ਨੇ ਉਹ ਇਹਨਾਂ ਗੱਲਾਂ 'ਚ ਮਹਾਰਾਜ ਕਹਿੰਦੇ ਪਖੰਡ ਪਖੁੰਡ ਜਿਹਾ ਕਰਕੇ ਗੱਲਾਂ ਜੀਆਂ ਕਰਕੇ ਮਨ ਨੂੰ ਲਾਉਂਦੇ ਨੇ, ਪਰ ਉਹਨਾਂ ਮਨ ਦੇ ਸੰਸੇ ਨਹੀਂ ਜਾਂਦੇ, ਦੁੱਖ ਨਹੀਂ ਦੂਰ ਹੁੰਦੇ, ਉਹਨਾਂ ਨਾਲ ਜੰਮਣਾ ਮਰਨਾ ਨਹੀਂ ਮਿਟਦਾ। ਕਹਿੰਦੇ ਕਰ ਤਾਂ ਅਸੀਂ ਵੀ ਲਈਏ ਬਹੁਤ ਗੱਲਾਂ, ਪਰ ਉਹਨਾਂ ਗੱਲਾਂ ਦੇ ਨਾਲ ਜੇ ਕੁਛ ਬਣਦਾ ਹੋਵੇ ਤਾਂ ਕਰੀਏ, ਫਿਰ ਮਹਾਰਾਜ ਕਰਨਾ ਕੀ ਚਾਹੀਦਾ। ਸਤਿਗੁਰੂ ਕਹਿੰਦੇ ਗੱਲਾਂ ਦੀ ਜਗ੍ਹਾ 'ਤੇ ਏਕ ਸਚਰਨੀ ਜੇ ਚਿੱਤ ਲਾਭ ਹੈ ਲੱਭ ਲੋਭ ਕੀ ਧਾਵਸਤਾ। ਜੇਕਰ ਇੱਕ ਵਾਹਿਗੁਰੂ ਦੇ ਚਰਨਾਂ 'ਚ ਚਿੱਤ ਬਿਰਤੀ ਨੂੰ ਲਾਉਣਾ ਕਰੇ ਨਾ, ਤਾਂ ਪਦਾਰਥਾਂ ਦੇ ਖਾਣ ਦੇ ਲੱਭ ਵਿੱਚ ਅਤੇ ਪਦਾਰਥਾਂ ਦੇ ਇਕੱਤਰ ਕਰਨ ਦੇ ਲੋਭ ਵਿੱਚ ਕੀ ਦੌੜਦਾ? ਅਰਥਾਤ ਨਹੀਂ ਦੌੜਦਾ। ਕਹਿਣ ਤੋਂ ਭਾਵ ਕਿ ਹੁਣ ਮਨ ਨਹੀਂ ਦੌੜਦਾ। ਵਾਹਿਗੁਰੂ ਦੇ ਵਿੱਚ ਚਿੱਤ ਜੋੜਨਾ। ਅੱਜ ਦੁਨੀਆਂ ਸਾਰੀ ਦੁਖੀ ਹੈ, ਸਾਰੇ ਲੋਕ ਦੁਖੀ ਹੈ। ਜੇ ਹਰ ਰੋਜ਼ ਸੰਗਤ ਵਿੱਚ ਇਕੱਠੇ ਹੋ ਕੇ ਸਾਰੀ ਦੁਨੀਆ ਇੱਥੇ ਬਹਿ ਕੇ ਸਿਮਰਨ ਕਰੇ, ਘੰਟਾ ਦੋ ਦੋ ਘੰਟੇ ਸਾਰੀ ਸੰਗਤ ਰਲ ਕੇ, ਦਿਨਾਂ 'ਚ ਹੀ ਦੁੱਖ ਦੂਰ ਹੋ ਸਕਦੇ ਸਭ ਦੇ। ਪਰ ਉੱਧਰ ਨੂੰ ਕਿਸੇ ਦਾ ਧਿਆਨ ਹੀ ਨਹੀਂ। ਲੋਕ ਕਹਿ ਰਹੇ ਤੂੰ ਕਮਾਈ ਕਰ ਅਤੇ ਸਾਡੇ ਸਿਰ 'ਤੇ ਹੱਥ ਰੱਖ, ਜਾਂ ਕਮਾਈ ਆਪਣੀ ਸਾਨੂੰ ਦੇ, ਸਾਡੇ ਦੁੱਖ ਦੂਰ ਕਰ ਅਤੇ ਅਸੀਂ ਚਾਹ ਕੇ ਹੋਰ ਮੌਜਾਂ ਕਰੀਏ। ਮਹਾਰਾਜ ਤੋਂ ਵੀ ਇਹੀ ਮੰਗਦੇ ਨੇ ਕਿ ਅਸੀਂ ਆਏ ਹਾਂ, ਤੇਰੇ 'ਤੇ ਅਹਿਸਾਨ ਕੀਤਾ, ਤੈਨੂੰ ਦਿੱਤੇ ਨਹੀਂ ਪੈਸੇ, ਤੂੰ ਸਾਡਾ ਦੁੱਖ ਦੂਰ ਕਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਅਸੀਂ ਤੈਨੂੰ ਆਏ, ਤੇਰੇ ਕੋਲ ਤੈਨੂੰ ਦਿੱਤਾ। ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ, ਕਹਿੰਦੇ ਸਿਮਰਨ ਕਰਨ ਦੇ ਨਾਲ ਕਿਰਪਾ ਹੁੰਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਬਹੁਤ ਲੋਕਾਂ 'ਤੇ ਬਖਸ਼ਿਸ਼ ਹੁੰਦੀ ਹੈ ਜਿਹੜੇ ਸਿਮਰਨ ਕਰਦੇ ਨੇ। ਤਾਂ ਇਸ ਤਰ੍ਹਾਂ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ, ਟਿਕਾਓ ਵੀ ਮਿਲਦਾ, ਕੰਮ ਵੀ ਹੋ ਜਾਂਦੇ ਸਾਰੇ। ਭਗਤੀ ਵਿੱਚ ਕੀ ਨਹੀਂ ਹੁੰਦਾ? ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਸ ਸਵਾਰਤਾ, ਉਹਨਾਂ ਦੇ ਕੰਮ ਵਾਹਿਗੁਰੂ ਸਵਾਰਦੇ ਨੇ। ਜਪਸ ਨਿਰੰਜਨ ਰਚਸ ਮਨਾ, ਕਾਹੇ ਬੋਲੈ ਜੋਗੀ ਕਪਟ ਘਨਾ ਰਹਾਓ। ਮਹਾਰਾਜ ਕਹਿੰਦੇ ਜੋਗੀ ਜੋ ਤੂੰ ਆਖਦਾ ਕਿ ਆਪਣੇ ਮਨ ਨੂੰ ਰਚਸ ਜੋੜ ਕੇ ਨਿਰੰਜਨ ਨੂੰ ਜਪਿਆ, ਇਸ ਤਰ੍ਹਾਂ ਦੀਆਂ ਘਨਾ ਤੋਂ ਭਾਵ ਹੁੰਦੀਆਂ ਬਹੁਤ, ਘਨਾ ਹੁੰਦਾ ਬਹੁਤਾ, ਬਹੁਤ ਕਪਟ ਵਾਲੀਆਂ ਗੱਲਾਂ ਤੋਂ ਕੀ ਬੋਲਦਾ? ਕਿਉਂ ਮੈਨੂੰ ਚਾਰਦਾ ਇਸ ਗੱਲ 'ਚ ਕਿ ਮੈਂ ਜੀ ਬੜਾ ਸਮਾਧੀ ਲਾਈ ਹੈ, ਮੈਂ ਬੜਾ ਮਨ ਟਿਕਾਇਆ? ਕਿੱਥੇ ਤੇਰਾ ਮਨ ਟਿਕਿਆ ਹੋਇਆ? ਤੇਰਾ ਮਨ ਤਾਂ ਦਸੋ ਦਿਸ਼ਾ 'ਚ ਦੌੜਿਆ ਫਿਰਦਾ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ ਕਾਇਆ ਕਮਲੇ ਹੰਸ ਐਣਾ, ਮੇਰੀ ਮੇਰੀ ਕਰਤ ਬਿਹਾਣੀ ਤਾ। ਇਹ ਜਿਹੜੀ ਕਾਇਆ ਦੇਹ ਹੈ ਤੇਰੀ, ਇਹ ਕਮਲੀ ਹੈ। ਸ਼ੁਦੈਣ, ਸ਼ੁਦੈਣ ਦਾ ਮਤਲਬ ਹੁੰਦਾ ਜੜ। ਇਹਦੇ ਵਿੱਚ ਆਪਾਂ ਤਾਂ ਕੋਈ ਪਾਵਰ ਨਹੀਂ ਹੈ, ਜੇ ਆਤਮਾ ਨਿਕਲ ਜੇ ਤਾਂ ਮਿੱਟੀ ਉੱਥੇ ਡਿੱਗ ਪੈਂਦੀ, ਚਾਰ ਜਣੇ ਤਾਂ ਚੁੱਕ ਕੇ ਲੈ ਕੇ ਜਾਂਦੇ ਨੇ। ਇਸ ਕਰਕੇ ਕਾਇਆ ਜਿਹੜੀ ਕਮਲੀ, ਕਮਲੀ ਹੈ ਤੇਰੀ ਦੇਹੀ, ਅਤੇ ਹੰਸ ਜਿਹੜਾ ਅੰਦਰ ਜੀਵ ਹੈ ਇਹ ਹੈਗਾ ਅਗਿਆਨੀ ਬੇਸਮਝ। ਦੋਵੇਂ ਕਹਿੰਦੇ ਇੱਕੋ ਜਿਹੇ ਮਿਲ ਗਏ, ਇੱਕ ਇਹ ਕਮਲੀ ਮਿਲ ਗਈ, ਇੱਕ ਨਿਆਣਾ ਮਿਲ ਗਿਆ, ਦੋ ਇਕੱਠੇ ਹੋ ਗਏ। ਇਹ ਕਮਲੀ ਦੇਹੀ ਅਤੇ ਇਆਣਾ ਜੀਵ, ਇਹ ਦੋਨੋਂ ਇਕੱਠੇ ਹੋ ਗਏ। ਇਸ ਕਰਕੇ ਮੇਰੀ ਇਹ ਜ਼ਮੀਨ ਹੈ, ਮੇਰੀ ਮਾਇਆ, ਮੇਰੇ ਬੱਚੇ, ਮੇਰੇ ਪਦਾਰਥ, ਇਹ ਮੇਰਾ ਘਰ। ਇਹ ਕਰਦਿਆਂ ਹੋਇਆਂ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਪ੍ਰਣਵਤ ਨਾਨਕ ਨਾਂਗੀ ਦੱਜ ਹੈ, ਫਿਰ ਪਛ ਹੈ ਪਛਤਾਣੀ ਤਾ। ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਪੂਰਵ ਕਥਨ ਕਰਦੇ, ਜਿਸ ਵੇਲੇ ਦੇਹ ਨਾਂਗੀ ਦੱਜ ਹੈ, ਨੰਗੀ ਸੜੇਗੀ, ਪਰਲੋਕ ਵਿੱਚ ਜਾ ਕੇ ਨਾਗੀ ਤੋਂ ਭਾਵ ਸੱਪਾਂ ਕਰਕੇ ਸੜੇਗੀ, ਨੰਗਾ ਦੋਜਕ ਚਾਲਿਆ ਤਾਂ ਦਿਸ਼ਾ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਫਿਰ ਪਿੱਛੋਂ ਜੀਵ ਵੀ ਪਛਤਾਤਾਪ ਕਰੇਗਾ, ਕਿਉਂਕਿ ਇਹਦੇ ਨਾਲ ਮਿਲ ਕੇ ਮੈਂ ਆਪਣਾ ਆਪ ਕਿਉਂ ਨਾ ਸਵਾਰਿਆ, ਆਪਾਂ ਦੋਹਾਂ ਨਾਲ ਮਿਲ ਕੇ ਇੱਕ ਦੂਜੇ ਨਾਲ ਸਵਾਰਨਾ ਸੀ, ਇੰਨੀ ਵਧੀਆ ਦੇਹੀ ਮਿਲੀ ਸੀ। ਨਰ ਨਾਰਾਇਣੀ ਦੇਹੀ ਕਹਿੰਦੇ ਨੇ ਇਹਨੂੰ, ਹਰਿਮੰਦਰ ਇਹੋ ਸਰੀਰ ਹੈ, ਇਹ ਪ੍ਰਭਾਤੀ ਰਾਜ ਕਹਿੰਦੇ ਮਹਾਰਾਜ। ਭਾਈ ਹਰਿਮੰਦਰ ਸਾਹਿਬ ਵਰਗਾ ਸਰੀਰ ਮਿਲਿਆ ਸੀ, ਕਿਉਂਕਿ ਸਰੀਰ ਅੰਦਰ ਹੀ ਪਰਮਾਤਮਾ ਦਾ ਵਾਸਾ ਹੋਣ ਕਰਕੇ ਇਹਨੂੰ ਹਰਿਮੰਦਰ ਕਿਹਾ। ਮਹਾਰਾਜ ਕਹਿੰਦੇ ਨੇ ਹਰਿਮੰਦਰ ਵਰਗਾ ਸੋਹਣਾ ਸਰੀਰ ਮਿਲਿਆ ਸੀ, ਬੜਾ ਹੀ ਸੁੰਦਰ, ਸੋਹਣੀਆਂ ਅੱਖਾਂ, ਕੰਨ ਲਾ ਕੇ ਸਜਾ ਕੇ ਦਿੱਤਾ, ਅੰਦਰ ਆਤਮਾ ਬੈਠੀ, ਆਤਮਾ ਨੇ ਇਹਦੇ ਤੋਂ ਕੰਮ ਲੈਣਾ ਸੀ ਜੀਵ ਨੇ, ਪਰ ਇਹ ਜੀਵ ਸੀ ਨਿਆਣਾ, ਇਹਨੂੰ ਬੇਸਮਝੀ ਸੀ, ਸੰਗਤ 'ਚ ਨਾ ਆਉਣ ਕਰਕੇ ਬੇਸਮਝ ਹੀ ਰਿਹਾ। ਜੇ ਤਾਂ ਸੰਗਤ 'ਚ ਆਉਂਦਾ ਗੁਰੂ ਸਾਹਿਬ ਨਾਲ ਮਿਲ ਜਾਂਦਾ, ਫਿਰ ਗੁਰੂ ਸਾਹਿਬ ਇਹਨੂੰ ਸਿਆਣਾ ਬਣਾ ਦਿੰਦੇ। ਇਹ ਕਮਲੀ ਦੇਹੀ ਨੂੰ ਜਿਹੜੇ ਫਿਰ ਸਤਿਗੁਰੂ ਜੀ ਬੰਨ ਲੈਂਦੇ ਨੇ ਕੰਘੇ ਨਾਲ, ਕਕਾਰਾਂ ਨਾਲ, ਗਾਤਰਾ ਪਾ ਕੇ, ਕਸ਼ਹਿਰਾ ਪਾ ਕੇ, ਇਹਨੂੰ ਜਪ ਸਾਹਿਬ ਵਿੱਚ ਰੱਖ ਕੇ, ਕੜਾ ਕੰਘਾ ਦੇ ਕੇ, ਅੰਮ੍ਰਿਤ ਛਕਾ ਕੇ ਇਹ ਜੀਵ ਨੂੰ ਬਾਣੀ ਨਾਲ ਬੰਨ ਲੈਂਦੇ, ਮਨ ਨੂੰ। ਇਹਨਾਂ ਦੋਨਾਂ ਨੂੰ ਕਲਾਸ ਲਾਉਂਦੇ, ਦੋਨਾਂ ਦੀ ਬਿਠਾ ਕੇ ਸੰਗਤ 'ਚ ਚੰਗੀ ਕਲਾਸ ਲਾ ਕੇ, ਚੰਗੀ ਸੋਝੀ ਪਾਉਂਦੇ ਦੋਨਾਂ ਨੂੰ। ਫਿਰ ਇਹ ਦੋਨੋਂ ਸਿਆਣੇ ਹੋ ਜਾਂਦੇ ਨੇ, ਫਿਰ ਇਹ ਗੁਰਮੁਖ ਬਣ ਜਾਂਦੇ ਦੋਵੇਂ ਜਾਣੇ। ਫਿਰ ਇਹਨਾਂ ਦਾ ਹੁੰਦਾ ਭਲਾ, ਇਹ ਦੋਨਾਂ ਨੇ ਸੰਗਤ ਨਾ ਕੀਤੀ, ਨਾ ਗੁਰੂ ਵਾਲੇ ਬਣੇ, ਨਾ ਗੁਰੂ ਵਾਲੇ ਬਣੇ, ਤਾਂ ਉਸ ਵਕਤ ਦੋਨੋਂ ਜਾਣੇ ਹੀ ਅਣਜਾਣ ਰਹੇ। ਇੱਕ ਕਮਲੀ ਮਿਲ ਗਈ ਦੇਹੀ, ਦੂਜਾ ਇਹ ਅਣਜਾਣ ਜਿਹਾ ਬੱਚਿਆਂ ਵਾਂਗੂ ਜੀਵ ਦਾ ਸੁਭਾਅ ਹੈ। ਮਹਾਰਾਜ ਕਹਿੰਦੇ ਦੋਨਾਂ ਨੇ ਜ਼ਿੰਦਗੀ ਬਰਬਾਦ ਕਰ ਲਈ ਆਪਣੀ।